เอื้อนเอหูจีเอาประชาเนี่ยอุ่นตาโดนดีบิดเอานูโดนดีบิดนี่เลยเอประชาเนี่ยเราจะสิบกันแล้วโดนดีบิดได้เลยประชาเนี่ยเฮ้ยเอ้ยโดนดีบิดนี่เฮ้ยมันลำบีอุ่นดีเฮ้ยโดนดีนี่บิดยันดีเฮ้ยแบบโดนยังก็ลำบีมาเป็นโดนดีบิดยันดีนะਸਿੱਖੀ ਦਾ ਬਣਿਆ ਦਾ ਲੋਕ ਸਿੱਖੀ ਨੂੰ ਨਹੀਂ ਕੋਈ ਸਿੱਖੀ ਅਗਰ ਬਾਣੀ ਨਾਲ ਨਹੀਂ ਲੋਕ ਟੁੱਟੇ ਹਨ ਦੂਜੇ ਆਪ ਤਬ ਨਹੀਂ ਟੁੱਟੀ ਜਿਹੜੇ ਦੂਜੇ ਲੋਕ ਨੇ ਸਿੱਖ ਟੁੱਟੇ ਨੇ ਸਿੱਖੀ ਨੂੰ ਸਿੱਖਾਂ ਨੇ ਕਵਿਆਂ ਨੇ ਗੁਰਬਾਣੀ ਸੁਣ ਲਈ ਉਹਨਾਂ ਦਾ ਵਿਚਾਰ ਸੁਣੀ ਵੀ ਨਹੀਂ ਹੈਗੀ ਉਹ ਤਾਂ ਸਮਝਦੇ ਨੇ ਵੀ ਸ਼ਾਇਦ ਕੋਈ ਇਹ ਪਤਾ ਨਹੀਂ ਕਿੱਡੀ ਕੋਈ ਗੱਲ ਹੈ ਸਾਡਾ ਪਰ ਬੇਬੀ ਟਿਕਲ ਜਾਵੇ ਤਾਂ ਕੁਛ ਨਹੀਂ ਬਣਦਾ ਹੈਗਾ ਸਿੱਖਾਂ ਨਾਲ ਵੀ ਭਾਵੇਂ ਉਡਦਾ ਜਾਵੇ ਕੋਈ ਵੀ ਬਾਣੀ ਬਥੇਰੀ ਪੜ੍ਹਦੇ ਜਾਂਦੇ ਤਾਂ ਕੁਛ ਨਹੀਂ ਬਣਦਾ ਕਿਉਂਕਿ ਪ੍ਰਚਾਰ ਨਹੀਂ ਪ੍ਰਚਲ ਨਹੀਂ ਹੋਇਆ ਕਿਸੇ ਦੇ ਅੰਦਰ ਸਿੱਖੀ ਦੀ ਤਾਂ ਡਾਉਂਡੀ ਵੱਟਦੀ ਹੈ ਇਹ ਤਾਂ ਡਾਉਂਡੀ ਵੱਟਣੀ ਹੁੰਦੀ ਹੈ ਬਲਾਮ ਹੋ ਗਿਆ ਸਭ ਕੁਛ ਇਹਨਾਂ ਦਾ ਖਾ ਪੀ ਨਹੀਂ ਸਭ ਹਜਮ ਹੋ ਗਿਆ ਸਭ ਵੇ ਪਿਛਿਆਂ ਦੀ ਕਮਾਈ ਖਾ ਲਈ ਇਹਨਾਂ ਨੇ ਆਪਣੀ ਪੱਲੇ ਹੈ ਜੋ ਰੌਲਾ ਪਾਉਂਦੇ ਤੇ ਮਾਂ ਗੜ ਗੜ ਕੇ ਜਿਹੜੇ ਪਾਉਂਦੇ ਅਸੀਂ ਢਾਡੀ ਉਹ ਪਿਛਿਆਂ ਦੀਆਂ ਕਮਾਈਆਂ ਦੀ ਬਾਅਦ ਤੁਹਾਡੇ ਪੱਲੇ ਕੀ ਉਹਨੂੰ ਪੁੱਛੇ ਤੁਹਾਡੇ ਪੱਲੇ ਕੀ ਹੈ ਤੁਸੀਂ ਆਪਣੀ ਗੱਲ ਕਰੋ ਆਪਣੀ ਗੱਲ ਨਹੀਂ ਕੋਈ ਕਰਦਾ ਵੀ ਅਸੀਂ ਕੀ ਅੱਜ ਤੁਸੀਂ ਆਪਣੀ ਗੱਲ ਕਰੋ ਅਸੀਂ ਅੱਜ ਕੀ ਹੋ ਪਿੱਛੇ ਵੀ ਸੀਗਾ ਸੀਗਾ ਤੁਸੀਂ ਕੀ ਲੈਣਾ ਪਿੱਛੇ ਵਾਲਿਆਂ ਤੇ ਪਿੱਛੇ ਸੀ ਜਾਂ ਨਹੀਂ ਸੀ ਤੁਸੀਂ ਕੀ ਲੈਣਾ ਅੱਜ ਤੁਸੀਂ ਕੀ ਬੋਲੇ ਗੱਲ ਕਰੋ ਅਜੇ ਨਹੀਂ ਕੋਈ ਕਰਦਾ ਗੱਲ ਕੀ ਹੈ ਬਸ ਪਿਛਲਾ ਕਾਫੂਲ ਹੈ ਹੁਣ ਦਿਵਾਲੀ ਹੋਵੇ ਜਿਵੇਂ ਭਾਈ ਜਿਹੜੀ ਬਜ਼ੁਰਗਾਂ ਦੀ ਕਮਾਈ ਹੈ ਜਾਇਦਾਦ ਜਿਹੜੀ ਦੇ ਗਏ ਜੀ ਅਸੀਂ ਖਾ ਪੀ ਨਹੀਂ ਸਾਰੀ ਉਹ ਦਿਵਾਲੀ ਆਉਂਦਾ ਦਿਵਾਲੀ ਦੇ ਪਣ ਦੀ ਡੌਂਡੀ ਪਿੱਟ ਹੁੰਦੀ ਆ ਉਹ ਦਿਵਾਲੀ ਦੇ ਪਣ ਦੀ ਡੌਂਡੀ ਹੈ ਇਹ ਚਾਲ ਆਏ ਨੇ ਬੜੇ ਬੜੇ ਸੰਤਾਂ ਨੇ ਇਹ ਕੀ ਹੈ ਇਹ ਕੰਪਨੀਆਂ ਦੀਆਂ ਐਡਾਂ ਨਹੀਂ ਹੁੰਦੀਆਂ ਕੰਪਨੀਆਂ ਐਡਾਂ ਨਹੀਂ ਦਿੰਦੀਆਂ ਐਡਾਂ ਨਹੀਂ ਦਿੰਦੀਆਂ ਕੰਪਨੀਆਂ ਮਾਇਆ ਵਾਸਤੇ ਇਹਦਾ ਐਡਾਂ ਨਹੀਂ ਹੁੰਦੀਆਂ ਠਾਕਰ ਹਮਰਾ ਸਾਧ ਬੋਲੰਤਾ ਜਿਹੜਾ ਹਮਰਾ ਠਾਕਰ ਸਾਧ ਬੋਲੰਤਾ ਕਬੀਰ ਕਹਿੰਦਾ ਇਹਦਾ ਦਰਸ਼ਨ ਕੌਣ ਸੰਤ ਕੌਣ ਇਹ ਦਰਸ਼ਨ ਕੌਣ ਇਹਨੂੰ ਇਹਦਾ ਪ੍ਰਚਾਰ ਕਰਨ ਪ੍ਰਗਟ ਕਰਕੇ ਦਿਖਾਉਣ ਕੌਣ ਹੈ ਕੀ ਰੁਕਿਆ ਹੋਇਆ ਜਦੋਂ ਇਹ ਪ੍ਰਗਟ ਕਰ ਲੈਣਗੇ ਉਦੋਂ ਫਿਰ ਪ੍ਰਚਾਰ ਹੋ ਜੂ ਪੰਥ ਪ੍ਰਚਾਰ ਹੋਣ ਲੱਗ ਜੂ ਜਦੋਂ ਇਹ ਠਾਕਰ ਦਿਖਾ ਦਿੱਤਾ ਦੂਜੀ ਅਰੂ ਨੇ ਵੀ ਠਾਕਰ ਕੀ ਹੈ ਸਨ ਬੋਲੰਤਾ
ਸਰਬ ਜੀਆਂ ਕੋ ਪ੍ਰਭ ਦਾਨ ਦਿੱਤਾ
ਸਰਬ ਜੀਆਂ ਕੋ ਪ੍ਰਭ ਦਾਨ ਉਹ ਪ੍ਰਭੂ ਦਾ ਸਾਰੇ ਜੀਆਂ ਨੂੰ ਦਾਨ ਦਿੰਦਾ ਜਿਹੜਾ ਕੁਛ ਮੰਗਦਾ ਉਹਨੂੰ ਅਸੀਂ ਦਿੰਦਾ ਜੋ ਬੋਲਦਾ ਠਾਕਰ ਆਪਣੇ ਤੇ ਸੋਈ ਸੋਈ ਦੇਵਾ ਉਹ ਠਾਕਰ ਦਾ ਬੋਲੰਤਾ ਸਦਾ ਹੀ ਉਹਦਾ ਹੁਕਮ ਚੱਲਦਾ ਹੁਕਮ ਬੰਦੇ ਨਹੀਂ ਹੋ ਸਕਦਾ ਕਿਸੇ ਘੜੀ ਹੁਕਮ ਨਾਲ ਸਿਰਸੀ ਚੱਲਦੀ ਹੈ ਉਹਦੇ ਹੁਕਮ ਨਾਲ ਸਿਰਸੀ ਚੱਲਦੀ ਹੈ ਉਹਦੇ ਹੁਕਮ ਨਾਲ ਜੀਆਂ ਨੂੰ ਰਿਜਕ ਪਹੁੰਚਦਾ ਉਹਦਾ ਹੁਕਮ ਹੀ ਅਮਲਾ ਮੰਨ ਲਓ ਹਾਂਜੀ
ਅੰਤਰ ਦੇਵ ਨੇ ਜਾਣੇ ਅੰਧ ਪਰਮਾ ਦਾ ਮੋਇਆ
ਪਰਮਾ ਦਾ ਹੋ ਗਿਆ ਠਾਕਰ ਇਹਦਾ ਹੋ ਗਿਆ ਠਾਕਰ ਸਦ ਬੋਲੰਤਾ ਉਹਦਾ ਦੇਵ ਬਣਾਈ ਬੈਠਾ ਪੱਥਰ ਦਾ ਉਹ ਅੰਦਰ ਉਹਦਾ ਮੂਹ ਦੇਵਤਾ ਇਹਦੇ ਨਾਲ ਦਾ ਹੀ ਅੱਧਾ ਅੱਧਾ ਦੇਵ ਹੈ ਅੱਧਾ ਇਹ ਦੇਵ ਹੈ ਅੱਧਾ ਅਸੰਤ ਹੈ ਅੱਧਾ ਸੰਤ ਹੈ ਜਿਹੜਾ ਸੰਤ ਹੈ ਦੇਵ ਹੈ ਜਾਂ ਸਾਧ ਹੈ ਜਾਂ ਪਰਾਤਮਾ ਇੱਕ ਦਿਨ ਉਹਦੇ ਹੋ ਅੱਧਾ ਸ਼ੁੱਧ ਹੈ ਮਨ ਅੱਧਾ ਅਸ਼ੁੱਧ ਹੈ ਜਿਹੜਾ ਅਸ਼ੁੱਧ ਹੈ ਉਹ ਦੇਵ ਹੈ ਜਿਹੜਾ ਅਸ਼ੁੱਧ ਹੈ ਅਦੇਵ ਹੈ ਜਿਹੜਾ ਸ਼ੁੱਧ ਹੈ ਉਹ ਦੇਵ ਹੈ ਜਿਹੜਾ ਸ਼ੁੱਧ ਹੈ ਉਹ ਸੰਤ ਹੈ ਜਿਹੜਾ ਅਸ਼ੁੱਧ ਹੈ ਉਹ ਅਸੰਤ ਹੈ ਜਿਹੜਾ ਸ਼ੁੱਧ ਹੈ ਉਹ ਸਾਧ ਹੈ ਅੱਧਾ ਅਸ਼ੁੱਧ ਹੈ ਉਹ ਅਸਾਧ ਹੈ ਅਸਾਧ ਅਸਾਧ ਨੂੰ ਸਾਧਣਾ ਮਨ ਅਸਾਧ ਹੈ ਉਹਨੂੰ ਸਾਧਣਾ ਮਨ ਸਾਧੇ ਸਿੱਧੇ ਇਹ ਪਹਿਲੇ ਹੀ ਗੱਲ ਬਣ ਗਈ ਸਾਧਾ ਦੇ ਸੱਚ ਹੁਣ ਸੱਚ ਸਾਫ ਹੋਣੀ ਦਾ ਬਦਨਾਮ ਵੀ ਹੈ ਸਾਧ ਪਾਉਣੀ ਦਾ ਬਦਨਾਮ ਵੀ ਹੈ ਸਾਧਣਾ ਹੈ ਬੋਲੂ ਜੇ ਸਵਾਹ ਪਾ ਲਈ ਚਲੋ ਕੋਈ ਗੱਲ ਨਹੀਂ ਜੇ ਸਾਧ ਲਿਆ ਮਨ ਜੇ ਸਾਧ ਲਿਆ ਮਨ ਜੇ ਤਾਂ ਸਿਰਫ ਇਸ ਕਰਕੇ ਸਵਾਹ ਪਾਈ ਹੈ ਬਈ ਭਾਈ ਕੰਮ ਕਾਰ ਛੱਡਤਾ ਸੰਸਾਰ ਛੱਡਤਾ ਵਿਆਹ ਕਰਾਉਣਾ ਨਹੀਂ ਲੋਕ ਬਦਨਾਮੀ ਕਰਨਗੇ ਸਵਾਹ ਪਾ ਲਈ ਅਸੀਂ ਤਾਂ ਵੀ ਭਾਈ ਜਿੰਨੀ ਮਰਜ਼ੀ ਬਦਨਾਮੀ ਕਰ ਲਓ ਅਸੀਂ ਤਾਂ ਭਾਈ ਸਾਨੂੰ ਔਖਾ ਹੈਗਾ ਘਰਿਸਤ ਦਾ ਅਸਲ ਦਾ ਸਵਾਹ ਤਾਂ ਪਾਈ ਸੀ ਘਰਿਸਤ ਦੇ ਹਥਿਆਰ ਸਿਰ ਤੇ ਸੀ ਸਾਡੇ ਰਾਜਾ ਨਹੀਂ ਲੜਨਾ ਪਰ ਅਸੀਂ ਆਪਣਾ ਜਿਹੜੀ ਲੜਾਈ ਲੜਨਾ ਇਹ ਬੋਲ ਜਿੱਤਣ ਦੀ ਉਹ ਜਿੱਤਾਂ ਵੀ ਜ਼ਰੂਰ ਉਹਦੇ ਵਾਸਤੇ ਕ੍ਰਿਸ ਕਰਨਾ ਸਾਨੂੰ ਔਖਾ ਦੋ ਕੰਮ ਇਕੱਠੇ ਨਹੀਂ ਚੱਲਦੇ ਜੇ ਬਦਨਾਮੀ ਹੁੰਦੀ ਲਾ ਅਸੀਂ ਆਪੇ ਸੌਭਾ ਲੈਂਦੇ ਸੱਚ ਤੂੰ ਬਦਨਾਮੀ ਕਰਦੀ ਲਾ ਅਸੀਂ ਆਪੇ ਸੌਭਾ ਲੈਂਦੇ ਹਾਰ ਮੰਨ ਲੈਂਦੇ ਹਾਂ ਸੌਭਾ ਨੂੰ ਹਾਰ ਮੰਨ ਲਈ ਅਸੀਂ ਸੌਭਾ ਨੂੰ ਮਤਲਬ ਹਾਰ ਮੰਨ ਲਈ ਇਹ ਪੱਖੋਂ ਅਸੀਂ ਹਾਰ ਮੰਨ ਲਈ ਕ੍ਰਿਸ਼ਤੀ ਅਰ ਧਰਮ ਸੱਚ ਇਕੱਠੇ ਨਹੀਂ ਚੱਲਦੇ ਪਰ ਤੂੰ ਤਾਂ ਉਹ ਦੂਆ ਆਪਣਾ ਚਲਾਇਆ ਫਿਰ ਜੇ ਦੂਆ ਆਪਣਾ ਚਲਾਵੇ ਜਿਹਦੇ ਵਾਸਤੇ ਸਵਾਹ ਪਾਈ ਹੈ ਫਿਰ ਕੀ ਹੋਵੇ ਉਹ ਵੀ ਗਿਆ ਮਾਇਆ ਮਿਲੀ ਰਾਮ ਵਾਸਤੇ ਸਵਾਹ ਪਾਈ ਸੀ ਰਾਮ ਵੀ ਛੱਡਤਾ ਉਹ ਵੀ ਨਹੀਂ ਹੋਇਆ ਦੁਬਦਾ ਮੈਂ ਦੋਨੋਂ ਮੈਂ ਹਾਂਜੀ ਜਿਹੜਾ ਹੈਗਾ ਪੰਡਿਤ ਉਹਨੇ ਸਾਹ ਨਹੀਂ ਪਾਈ ਹੈ ਉਹਨੇ ਤਾਂ ਰਾਮ ਪਾਉਣਾ ਨਹੀਂ ਸੀ ਉਹਨੇ ਤਾਂ ਅੰਦਰ ਰਾਮ ਵੀ ਬਾਹਰ ਕੱਢਿਆ ਜੇ ਮੁੱਖ ਦਿਕਸਾ ਉਹਨਾਂ ਦਾ ਰਾਮ ਨੂੰ ਲਿਖਦਾ ਵਾ ਲਾਵਣ ਹੋਣ ਦੇ ਅੰਦਰ ਉਹਦਾ ਅੰਦਰ ਬਾਹਰ ਕੱਢਿਆ ਰਾਮ ਨੂੰ ਉਹ ਤਾਂ ਰਾਮ ਰਾਮ ਕਹਿ ਕੇ ਉਹਨੂੰ ਕਹਿੰਦੇ ਬਾਹਰ ਨਿਕਲ ਗਿਆ ਰਾਮ ਨੂੰ ਵੀ ਤੂੰ ਨਿਕਲ ਅੰਦਰੋਂ ਰਾਵਣ ਦਾ ਰਾਜ ਕਰੀਏ ਰਾਵਣ ਹੀ ਅਬਰਾਮ ਅੰਦਰੋਂ ਰਾਮ ਦੇ ਖਿਲਾਫ ਅਬਰਾਮ ਬਾਹਰ ਲਈ ਗੱਲਾਂ ਨੇ ਅੰਦਰੋਂ ਰਾਮ ਦੇ ਖਿਲਾਫ ਅਬਰਾਮ ਖਿਲਾਫ ਰਹੂਗਾ ਵੀ ਬ੍ਰਾਹਮਣ ਰਾਮ ਦੇ ਬ੍ਰਾਹਮਣ ਤੋਂ ਖਿਲਾਫ ਹੈ ਜਿਹਨੂੰ ਬੂਤ ਇਹ ਚੰਗਾ ਕਹਿੰਦਾ ਮੁੱਖੋਂ ਵੀ ਪੰਡਿਤ ਬੈਠੇ ਜਿਹਨੂੰ ਮੂੰਹ ਤੋਂ ਜਵਾਬ ਕਹਿੰਦਾ ਉਹਨੇ ਉਸਦਾ ਖਿਲਾਫ ਹੈ ਬ੍ਰਾਹਮਣ ਇਹ ਬ੍ਰਾਹਮਣ ਦੀ
ਚਾਲ
ਨਹੀਂ ਬ੍ਰਾਹਮਣ ਦਾ ਗੁਣ ਹੈ ਚਾਲ ਗੱਲ ਹੈ ਚਾਲ ਹੈ ਗੁਣ ਹੈ ਬਹੁਤ ਵੱਡਾ ਗੁਣ ਹੈ ਅੱਜ ਜਿਹਦੇ ਨਾਲ ਦੁਖਣੇ ਗਾਣੇ ਉਹਦੇ ਮੂੰਹ ਤੋਂ ਬੈਠਾ ਰਹਿਣਾ ਬਿੱਟਾ ਉਹਦੇ ਰਹਿਣਾ ਜਿਹੜਾ ਯਾਦ ਕਰਦੀ ਹੈ ਜਿਹਨੂੰ ਧੋਖਾ ਦੇਣਾ ਉਹਦੇ ਨੂੰ ਬਿੱਟਾ ਜਿਹਦਾ ਜ਼ਿਆਦਾ ਮਿੱਤਰ ਦਾ ਪਾਉਂਦਾ ਉਹਦੇ ਦੰਦ ਮਾਰਦਾ ਮੁੱਖੋਂ ਇਹ ਪੰਡਿਤ ਮਿੱਠੇ ਵੀ ਪੰਡਿਤ ਕਹਿ ਰਿਹਾ ਤੁਸੀਂ ਉਹਨੂੰ ਵੀ ਕਿਹਾ ਵੀ ਪੰਡਿਤ ਜਿਹੜਾ ਕਹਿ ਰਿਹਾ ਉਹ ਪੰਡਿਤ ਬ੍ਰਾਹਮਣ ਹੈ ਸਰਸਵਤੀ ਬ੍ਰਾਹਮਣ ਹੈ ਉਹ ਪਾਠ ਦਾ ਫਿਰ ਵੇਦ ਲਿਖੇ ਨੇ ਵਾਲੇ ਪੰਡਤਾਂ ਨੇ ਇਹਨਾਂ ਦੇ ਬਜ਼ੁਰਗਾਂ ਨੇ ਪੰਡਤ ਇਸੇ ਤੇ ਖਿਲਾਫ ਹੈ ਇਹਦੇ ਤੇ ਖਿਲਾਫ ਹੈ ਕਾਲਾ ਗਲੀ ਜੋ ਕੱਢਿਆ ਹੋ ਗਿਆ ਉਹ ਹਾਂ ਕੱਢਿਆ ਉਹ ਵਿਰੁੱਧ ਲਿਖੇ ਹੋਏ ਨੇ ਇਹਨਾਂ ਦੇ ਸਮਝੋ ਸਾਰੀ ਗੱਲ ਇਹਨਾਂ ਨੇ ਕੱਢੇ ਨੇ ਪੰਡਤ ਇਹ ਬ੍ਰਾਹਮਣ ਉਹ ਨੇ ਜਿਹਨਾਂ ਨੇ ਸਿਮਰਤ ਸ਼ਾਸਤਰ ਤੇ ਲਿਖੇ ਨੇ ਬਲੂ ਗੁਰੂ ਵੇਦ ਦੇ ਖਿਲਾਫ ਹੈ ਜਿਹਦੇ ਖਿਲਾਫ ਹੈ ਉਹਦੇ ਜ਼ਿਆਦਾ ਨੇੜੇ ਆ ਕਿੱਦੋਂ ਜਿਹਦੇ ਖਿਲਾਫ ਹੈ ਜੇ ਉਹਦੇ ਨੇੜੇ ਲੰਘ ਜਾਣ ਧੋਖਾ ਕਿਵੇਂ ਦਊ ਧੋਖਾ ਕਿਵੇਂ ਦਊ ਰੀਸ ਉਹਦੇ ਰਾਜ ਚ ਬਣ ਗਏ ਬੇੜਾ ਬਿਠਾ ਤਾ ਕਹਿੰਦਾ ਸੱਪ ਤਕਸ਼ਰ ਨਾਲ ਦਸਵਾ ਜਿਹਦੇ ਉਹਨੇ ਲੰਗ ਮਾਰ ਉਹਨੇ ਜੁੱਤੀ ਜਾਵਾ ਨਾ ਛੋਟਾ ਜਿਹਾ ਬਣ ਕੇ, ਛੋਟਾ ਬਣ ਕੇ ਆਪਣੇ ਆਪ ਨੂੰ ਉਹਦਾ ਨੌਕਰ ਬਣ ਕੇ ਜੁੱਤੀ ਜਾਵਣ। ਬੁਰੇ ਲੋਕ ਜਿੱਥੇ ਹੁੰਦੀਆਂ ਜਿੱਥੇ ਪੈਰ ਖਾਲੀ ਹੁੰਦੀਆਂ ਜਗ੍ਹਾ ਥੋੜੀ ਜੀ ਉੱਥੇ ਬਹਿ ਜਾਣ, ਜਾਂ ਜੁੱਤੀ ਬਹੁਤ ਜਗ੍ਹਾ ਲੱਗ ਮਾਰਨ ਪੈਰ ਚ ਬੂਟੇ ਤੇ। ਇਹ ਪੁਰਾਣੀ ਕਹਾਣੀ, ਪੁਰਾਣੀ ਸਾਥੀ ਹੈ ਚੱਲਦੀ ਆਉਂਦੀ। ਇਹ ਉਹ ਚੀਜ਼ ਆ ਪੈਰ ਦੇ ਬੂਟੇ ਦੇ ਲੱਗ ਮਾਰਨ ਵਾਲੀ ਹੈ ਜਾਤ ਆ ਗਏ ਦੰਦ ਕਿਹਦੇ ਮਾਰਦੇ ਲੰਗ ਮਾਰਦੇ ਸੱਚ ਦੇ। ਇਹ ਸੱਚ ਦਾ ਵਿਰੋਧੀ ਹੈ ਬ੍ਰਹਮ ਔਰ ਰਹੂਗਾ ਹਮੇਸ਼ਾ ਹੀ। ਪੰਡਿਤ ਸੱਚ ਦਾ ਵਿਰੋਧੀ ਹੈ, ਜਿੰਨਾ ਵਿਦਵਾਨ ਹੈ ਸੱਚ ਦਾ ਵਿਰੋਧੀ ਹੈ, ਦੁਨੀਆਂ ਵਿੱਚ ਜਿੰਨਾ ਵੀ ਵਿਦਵਾਨ ਹੈ ਸੱਚ ਦਾ ਵਿਰੋਧੀ ਹੈ। ਬੂਹ ਤਾਂ ਜੋ ਮਰਜ਼ੀ ਕਹੀ ਜਾਣ ਸੱਚ ਦਾ ਵਿਰੋਧੀ ਹੈ, ਮਾਇਆ ਦਾ ਪੁਜਾਰੀ ਹੈ। ਜਿੰਨਾ ਵਿਦਵਾਨ ਹੈ ਚਾਹੇ ਕੱਢਾ ਹੀ ਹੈ ਕੋਈ ਕਿਸੇ ਰੂਪ ਚ ਹੈ, ਉਹ ਸਾਇੰਸਦਾਨ ਲੈ ਲਓ, ਵਿਦਵਾਨ ਲੈ ਲਓ, ਹੋਰ ਕੋਈ ਅੱਜ ਦੀ ਆ ਅਫਸਰ ਸਾਹਿਬ ਕੀ ਹੈ, ਸਭ ਵਿਦਵਾਨ ਨੇ, ਸਭ ਮਾਇਆ ਦੇ ਪੁਜਾਰੀ ਨੇ, ਸਾਡੇ ਸਭ ਵਿਰੋਧੀ ਨੇ।
ਅੰਤਰ ਦੇਵ ਨਾ
ਜਾਣੇ ਅੰਧ, ਅੰਤਰ ਦੇਵ ਨਾ
ਜਾਣੇ ਅੰਧ, ਪਾਵੇ ਫੰਦ
ਨਾ ਨਹੀਂ ਜਾਣਦਾ। ਜਿਹੜਾ ਜਿਹੜਾ ਪੱਥਰ ਨੂੰ ਦੇਵ ਬਣਾਈ ਬੈਠਾ ਉਹਨੇ ਉਹ ਹਿੰਦੂ ਹੈ, ਜੋਗੀ ਨਹੀਂ ਹੁੰਦੇ ਉਹਦੇ ਵਿੱਚ ਬਿਲਕੁਲ ਵੀ। ਅੰਤਰ ਦੇਵ ਨੂੰ ਜਾਣੇ
ਅੰਧ, ਭਰਮ ਕੰਮ ਹੋਇਆ ਪਾਵੇ ਫੰਦ,
ਭਰਮ ਕੰਮ ਹੋਇਆ, ਭਰਮ ਦੇ ਵਿੱਚ ਰਸਿਆ ਹੋਇਆ ਪਾਵੇ ਫੰਦ, ਪਾਵੇ ਪਾਵੇ ਫੁੱਦ। ਲੋਕਾਂ ਦੇ ਗਲੇ ਚ ਫਾਂਸੀ ਪਾਈ ਜਾਂਦਾ, ਪੜਾਈ ਜਾਂਦਾ, ਜਮਦੇ ਜਾਲ ਚ ਫਸਾਈ ਜਾਂਦਾ, ਪਾਵੇ ਫੰਦ। ਉਹ ਫੰਦਾ ਜਿਹੜਾ ਹੁੰਦਾ ਨਾ ਫੰਦਾ, ਕਿਸੇ ਗੱਲ ਚ ਪਾ ਲੋ ਪਾਪ। ਜਿਹਨੂੰ ਇਹ ਕਸਾਈ ਉਹ ਕਹਿੰਦੇ ਨੇ ਜਲਾਦ, ਉਹ ਕੀ ਹੁੰਦਾ ਥੋਕਲ ਦਾ ਸਰਕਾਰ ਦਾ, ਫਾਂਸੀ ਦੇ ਦੋ, ਜਲਾਦ ਤਾਂ ਫੰਦਾ ਹੀ ਪਾਉਂਦਾ, ਹੋਰ ਕੀ ਪਾਉਂਦਾ। ਮੇਰੀ ਉਹਨੂੰ ਬੁਰਾ ਕਹਿੰਦੀ ਹੈ, ਜਲਾਦ ਨੂੰ ਬੁਰਾ ਕਹਿੰਦੇ ਕਹਿੰਦੀ ਹੈ, ਕਹਿੰਦੇ ਫੰਦਾ ਪਾਉਂਦਾ ਬੇਰਹਿਮ। ਮੈਂ ਜਿਹੜਾ ਫੰਦਾ ਪਾਉਣ ਵਾਲਾ ਉਹ ਇਹੋ ਜਿਹਾ ਹੁੰਦਾ, ਜਾ ਜਲਾਦ ਹੁੰਦਾ ਜੇਲ੍ਹ ਦਾ, ਜਲਾਦ ਬੜਾ ਨਹੀਂ ਕੋਈ ਕਰਦਾ ਹੈਗਾ, ਸਭ ਲੋਕ ਡਰਦੇ ਨੇ। ਔਰ ਜਲਾਲ ਕੋਈ ਵੀ ਬਿਨਾਂ ਸ਼ਰਾਬ ਪੀਤੇ ਜਾਂ ਫੰਦਾ ਨਹੀਂ ਪਾ ਸਕਦਾ, ਕਿਸੇ ਗੱਲ 'ਚ ਕਦੇ ਨਹੀਂ ਪਾਉਂਦਾ। ਉਹਨੂੰ ਵੀ ਰਹਿਮ ਹੁੰਦਾ ਅੰਦਰੋਂ, ਜਿਹੜਾ ਰਹਿਮ ਤਾਂ ਨਹੀਂ ਆਉਂਦਾ, ਕਮਜ਼ੋਰ ਹੁੰਦਾ ਦਿਲ। ਬਾਹਰਨਾ ਹਰ ਮਨ ਵਾਸਤੇ ਦਿਲ ਤਕੜਾ ਚਾਹੀਦਾ, ਦਿਲ ਨੂੰ ਤਕੜਾ ਕਰਨ ਵਾਸਤੇ ਉਹ ਫੰਦਾ ਤਕੜੇ ਦਿਲ ਵੱਲੋਂ ਪੈਂਦਾ ਨਹੀਂ। ਨਾ ਕੋਈ ਮਰ ਹੁੰਦਾ, ਨਾ ਆ ਮਰ ਹੁੰਦਾ, ਨਾ ਕਿਸੇ ਨੂੰ ਮਰ ਹੁੰਦਾ। ਇਹ ਤਕੜੇ ਦਿਲ ਦੀ ਗੱਲ ਹੈ, ਇੱਦਾਂ ਕਰਦੇ ਨੇ। ਪਰ ਪੰਡਿਤ ਬਿਲਕੁਲ ਖਰਾਬ ਨਹੀਂ ਪੀਂਦਾ, ਬੰਦੇ ਜ਼ਿਆਦਾ ਪਾਉਂਦਾ, ਜ਼ਿਆਦਾ ਬੰਦਿਆਂ ਦੇ ਬੰਦੇ ਪਾਉਂਦੇ ਨੇ। ਸੁਤਾਰ ਪੰਡਿਤ ਖਰਾਬ ਨਹੀਂ ਪੀਂਦੇ, ਉਹ ਜਾਂ ਸ਼ਰਾਬ ਪੀਂਦਾ ਨਾ ਜਲਾਦ, ਉਹਦਾ ਬਹੁਤ ਟੈਂਪਰੇਰੀ ਨਸ਼ੇ ਵਾਲੀ ਸ਼ਰਾਬ ਹੈ, ਬਹੁਤ ਤੇਜ਼ ਸ਼ਰਾਬ ਪੀਂਦੇ ਨੇ। ਇਹ ਪੀਂਦਾ ਲੱਖਾਂ ਸਾਲ ਪੁਰਾਣੀ, ਹਜ਼ਾਰਾਂ ਸਾਲ ਪੁਰਾਣੀ ਸ਼ਰਾਬ, ਉਹ ਹੈ ਗੁਰਮਤ ਦੀ ਮੱਧ। ਗੁਰਮਤ ਮੱਧ ਹੈ, ਉਹ ਜ਼ਿਆਦਾ ਖਤਰਨਾਕ ਹੈ ਸ਼ਰਾਬ ਨੂੰ, ਤਾਂ ਫੰਦੇ ਪਾਈ ਜਾਂਦੇ ਨੇ ਸਾਰਿਆਂ ਦੇ ਗਲਾਂ ਚ, ਤਾਂ ਨਹੀਂ ਰਹਿਮ ਹੁੰਦਾ, ਰਹਿਮ ਕਿਵੇਂ ਆਵੇ। ਗੁਰਮਤ ਮੱਧ ਜੇ ਪੀਪਤੇ ਬਿਸਲੀ ਪੱਤ ਕਮਲੀ, ਇਹਦਾ ਨਹੀਂ ਪ੍ਰਚਾਰ ਕਰਦੇ। ਇਹਦਾ ਪ੍ਰਚਾਰ ਭਗਤਾਂ ਨੇ ਕੀਤਾ, ਗੁਰਮਤ ਮੱਧ ਦਾ। ਗੁਰਮਤ ਮੱਧ ਦੇ ਪ੍ਰਚਾਰ ਵਾਲੇ ਬਾਵਾਂ ਕਰਦੇ ਨੇ, ਫਿਰ ਜਾਵੇਗਾ ਇਹਨੂੰ ਲੰਗੀ ਕੀਤਾ ਜਾਂਦਾ ਗੁਰਮਤ ਮੱਧ ਨੂੰ, ਫਿਰ ਇਹਨੂੰ ਵਿਸਤਾ ਪੈਂਦੀ ਹੈ ਪੰਡਤਾਂ ਨੂੰ, ਫਿਰ ਉਹ ਨੂੰ ਥੋੜੀ ਪੈਦਾ। ਫਿਰ ਧਰਤੀ ਕਹਿੰਦੇ ਵੀ ਧਰਤੀ ਫੜ ਜਾਵੇ, ਉੱਥੇ ਰੁਕ ਜਾਈਏ ਅਸੀਂ, ਹੋਰ ਕਿਤੇ ਜਗ੍ਹਾ ਨਹੀਂ ਮਿਲਣੀ ਉਹਨਾਂ ਨੂੰ। ਇਹਨਾਂ ਵਾਲਾ ਪ੍ਰਚਾਰ ਕੀਤਾ ਸ਼ਰਾਬ ਦੇ ਖਿਲਾਫ, ਇਹਨਾਂ ਵਾਲਾ ਨਸ਼ਿਆਂ ਦੇ ਖਿਲਾਫ। ਹੁਣ ਦੇਖਿਓ ਹੁਣ ਜੋ ਦੁਰਮਤ ਦੇ ਖਿਲਾਫ਼ ਪ੍ਰਚਾਰ ਹੋਊ ਤੁਹਾਨੂੰ ਜਗ੍ਹਾ ਕਿੱਥੇ ਮਿਲਦੀ ਹੈ? ਆਪਣੇ ਲੋਕਾਂ ਨੂੰ ਦੇਖੋ ਤੁਹਾਨੂੰ ਤੁਹਾਨੂੰ ਜਗ੍ਹਾ ਕਿੱਥੇ ਮਿਲਦੀ ਹੈ? ਲੋਕਾਂ ਨੂੰ ਜੋ ਤੁਸੀਂ ਕਰ ਰਹੇ ਹੋ ਤੁਹਾਡੀ ਕਾਰਗੁਜ਼ਾਰੀ ਤੇ ਜਾਂ ਪਰਦਾ ਹੁਣ ਚੱਕਿਆ ਜਾਣ, ਪਹਿਲਾਂ ਭਗਤਾਂ ਨੇ ਚੱਕਿਆ ਸੀ, ਉਹ ਭਗਤਾਂ ਨੇ ਚੱਕਿਆ ਹੋਇਆ ਆਹ ਦੁਬਾਰਾ ਉੱਥੇ ਕਰਦੇ ਨੇ, ਕਿਵੇਂ ਚੱਕਿਆ ਸੀ, ਕੀ ਪੜਦਾ ਹੁੰਦਾ, ਉਹੀ ਦੱਸੀ ਹੋਈ ਆ ਗੱਲ ਮੁੜ ਕੇ। ਤੁਸੀਂ ਪੜਦੇ ਫਿਰ ਪਾਤੇ, ਇਹਦੇ ਅਰਥਾਂ ਦੇ ਪੜਦੇ ਪਾਤੇ ਮੁੜ ਕੇ, ਇਹਨਾਂ ਨੇ ਹੁਣ ਵੀ ਪੜਦੇ ਪਾਈ ਜਾਂਦੇ ਨੇ, ਸੁਣ ਤੋਂ ਪੜਦੇ ਚੱਕੇ ਜਾਂਦੇ ਨੇ ਜਾ ਰਹੇ ਜਾਣ।
ਨਾ ਪਾਥਰ ਬੋਲੇ ਤਾਂ ਕਿਸ ਦੇ ਪੋਕਟ ਕਰ ਬੰਦੇ ਕੋਲ ਹੈ ਸੇਵ,
ਨਾ ਤਾਂ ਪੱਥਰ ਬੋਲਦਾ ਨਾ ਕੋਈ ਤੁਹਾਨੂੰ ਦੇ ਸਕਦਾ। ਇਹਦੀ ਪੂਜਾ ਫੋਕਟ ਕਰ, ਪੱਥਰ ਦੀ ਪੂਜਾ ਫੋਕਟ ਕਰ, ਔਰ ਸੇਵਾ ਨਿਫਲ ਹੈ, ਨਿਫਲ ਹੈ ਸੇਵ, ਫੋਕਟ ਕਰਮ ਹੈ ਨਿਸਫਲ ਸੇਵ ਹੈ।
ਜੇ ਮੇਤਰ ਕੋ ਚੰਦਨ ਚੜਾਵਾ ਹੈ ਉਸਤੇ
ਜਿਹੜੀਆਂ ਬਰਸੀਆਂ ਬਣਾਉਂਦੇ ਨੇ ਆਪਣੇ ਸੰਤ ਗੁਰੂਆਂ ਨੂੰ ਮੰਨਦੇ ਨੇ ਨਾ, ਪਾਣੀ ਬੈਠੇ ਨੇ ਸੰਤ ਮਹਾਂਪੁਰਸ਼, ਇਹ ਮੂਰਤੀ ਪੂਜਾ ਹੀ ਆ, ਹੋਰ ਕੁਛ ਨੀ ਆ ਰਿਹਾ। ਜੇ ਵਿਅਕਤੀ ਪੂਜ ਹੋ ਗਏ ਨਾ ਹੋਵੇ, ਇਹ ਮੂਰਤੀ ਪੂਜਾ ਹੀ ਆ, ਉਧਰ ਨੂੰ ਚੱਲ ਪਏ ਸ਼ੁਰੂ ਹੋ ਗਏ। ਪਰ ਉਹ ਗੱਲ ਅਲੱਗ ਆ ਵੀ ਉਹਨਾਂ ਦੀ ਐਡੀ ਕਿਸਮਤ ਮਾੜੀ ਹੈ, ਜੰਮਣ ਤੋਂ ਪਹਿਲਾਂ ਹੀ ਮਰ ਗਏ ਇਹ, ਕਈ ਬੱਚੇ ਜੰਮਣ ਤੋਂ ਪਹਿਲਾਂ ਮਰ ਜਾਂਦੇ ਨੇ, ਜੰਮਣ ਤੋਂ ਪਹਿਲਾਂ ਮਰ ਗਏ, ਮੌਤ ਆ ਗਈ ਇਹਨਾਂ ਦੀ, ਜੰਮਣ ਤੋਂ ਪਹਿਲਾਂ ਹੀ ਮੌਤ ਪ੍ਰਗਟ ਹੋ ਗਈ, ਬਹੁਤ ਬਾਹਰ ਖੜੀ ਹੈ। ਜੇ ਕੋਈ ਜਾਨਵਰ ਬੱਚੇ ਦੇ ਜਾਵੇ ਉਹਦੇ ਮੌਤ ਖਾਈ ਜਾਵੇ, ਉਹਨਾਂ ਨੂੰ ਐ ਜਾਂ ਕੁਛ ਹੋ ਗਿਆ, ਇਹਨਾਂ ਨੂੰ ਬਦਕਿਸਮਤੀ ਇਹਨਾਂ ਦੀ ਜਿਹੜਾ ਹੋ ਗਿਆ। ਪਰਮੇਸ਼ਰ ਦਾ ਤਾਂ ਇਹੀ ਭਾਵਾਂ ਸੀ, ਕਿਉਂਕਿ ਕੋਈ ਚੀਜ਼ ਚਾਹੀਦੀ ਹੈ ਅੱਗ ਜੇ ਪ੍ਰਗਟ ਕਰਦੀ ਹੋਵੇ ਤਾਂ ਲੱਕੜ ਚਾਹੀਦੀ ਹੈ, ਕੋਈ ਐਸੀ ਚੀਜ਼ ਚਾਹੀਦੀ ਹੈ ਜਿਹਨੂੰ ਉਹ ਜਲੂਗੀ ਤਾਂ ਹੀ ਅੱਗ ਪ੍ਰਗਟ ਹੋਊਗੀ। ਅੱਗ ਨੂੰ ਖਾਣ ਵਾਸਤੇ ਕੋਈ ਚਾਹੀਦਾ ਹੈ? ਐਸਾ ਗੱਲ ਹੈ, ਇਹਨਾਂ ਨੇ ਜੇ ਨਾ ਹੁੰਦੇ ਪਬਲਿਕ ਦੇ ਵਿੱਚ ਅਸ਼ਾਂਤੀ ਪੈਦਾ ਨਹੀਂ ਸੀ ਹੋਣੀ, ਪਬਲਿਕ ਦੇ ਵਿੱਚ ਜਿਹਦੇ ਜ਼ਿਆਦਾ ਵੱਧ ਗਏ ਫਿਰ ਜ਼ਿਆਦਾ ਕੀ ਵਧੇ, ਇੱਕ ਦੂਏ ਉਹ ਦੇਖੋ ਦੇਖੀ ਵੀ ਫ੍ਰੀ ਦੇ ਵਿੱਚ ਇਹ ਤਾਂ ਕਰੋੜਪਤੀ ਬਣ ਜਾਈਦਾ, ਫਟਾਫਟ ਲੋਕ ਸੰਤ ਬਣ ਲੱਗ ਗਏ, ਦੂਆ ਫਿਰ ਬਦਨਾਮੀ ਵੀ ਹੋਈ, ਸਭ ਕੁਛ ਹੋਇਆ, ਆਹ ਨਹੀਂ ਸੀ ਹੋਇਆ ਵੀ ਇਹ ਜੰਮਦੇ ਹੀ ਬਣਦੇ ਕਦੇ, ਇਹ ਦਵਾਈ ਨਹੀਂ ਸੀ। ਜੇ ਬਿਮਾਰੀਆਂ ਪੈਦਾ ਹੁੰਦੀਆਂ ਨੇ ਤਾਂ ਦਵਾਈਆਂ ਵੀ ਪੈਦਾ ਹੁੰਦੀਆਂ ਨੇ, ਸਪਰੇਆਂ ਵੀ ਪੈਦਾ ਹੁੰਦੀਆਂ ਨੇ, ਆ ਸਪਰੇਅ ਜਿਹੜੀ ਉਹ ਨਾਮ ਦੀ ਹੋਣ ਵਾਲੀ ਜਾਣੀ ਹੈ, ਇਹਨਾਂ ਦੀ ਬਦਕਿਸਮਤੀ ਆ, ਨਦੀਨ ਜੰਮਦਾ ਉੱਥੇ ਸਪਰੇਅ ਹੋਊਗੀ, ਜੰਮਦੇ ਸਹੀ ਲੰਮਾ ਪੈਦਾ ਨਹੀਂ ਹੋਊਗਾ, ਜਿਹੜਾ ਹੈਗਾ ਪੈਦਾ ਹੋਇਆ ਮਰ ਜੂਗਾ, ਇਹ ਤਾਂ ਬਾਥੂ ਆ, ਉਹ ਕਰਦਾ ਜੀ ਸੜ ਦਿੰਦਾ ਸਪਰੇਅ ਹੋਏ ਤਾਂ 240 ਦੀ। ਹਾਂਜੀ,
ਜੇ ਮੇਰੇ ਤੋਂ ਚੰਦਨ ਚੜਾਵਾ ਉਸਤੇ ਕਹੋ ਕਮਲ ਫਲ ਪਾਵੇ,
ਕਹਿੰਦੇ ਜੇ ਮਰੇ ਹੋਏ ਨੂੰ ਕੋਈ ਚੰਦਨ ਦੇ ਵਿੱਚ ਲਥਪਥ ਕਰ ਦੀਏ, ਆ ਮਰੇ ਨੂੰ ਚੰਦਨ ਨਾਲ ਚਿਤਾ ਵੀ ਚੰਦਨ ਦੀ ਬਣਾ ਦਿੰਦੇ ਨੇ, ਇਹ ਦੱਸੋ ਵੀ ਮ੍ਰਿਤਕ ਤੇ ਚੰਦਨ ਚੜਾ ਲਿਆ ਦੇਹੀ ਬਣੀ ਹੋਈ ਤੇ ਉਹ ਜਿਹੜੀ ਆਤਮਾ ਨੂੰ ਦੱਸੋ ਕੀ ਫਲ ਮਿਲੂ, ਇਹਦਾ ਕਿਸੇ ਗ੍ਰੰਥ ਨੇ ਦੱਸੋ ਕੀ ਫਲ ਲਿਖਿਆ ਹੈ? ਸਵਾਲ ਹੈ, ਸਵਾਲ ਹੈ। ਰਾਜੇ ਚੰਦਨ ਦੇ ਵਿੱਚ ਦੇਹੀ ਨੂੰ ਸੰਸਕਾਰ ਕਰਦੇ ਨੇ ਆਪਣੀ ਨੂੰ, ਪੜ੍ਹਨੇ ਤਾਂ ਰਾਜੇ ਰਿਹਾ ਪਰ ਕਿਸੇ ਗ੍ਰੰਥ ਚ ਇਹ ਨਹੀਂ ਲਿਖਿਆ ਹੋਇਆ, ਇਹ ਨਹੀਂ ਦੱਸ ਰਿਹਾ ਵੀ ਉਹ ਤੋਂ ਫਲ ਕੀ ਮਿਲੂਗਾ। ਇੰਨਾ ਚੰਦਨ ਤੁਸੀਂ ਨਾਸ ਕਰਤਾ ਜਾਂ ਘਿਓ ਨਾਸ ਕਰਤਾ, ਉਹਦਾ ਫਲ ਕੀ ਮਿਲਿਆ? ਜਿਹੜਾ ਪਰਿਆਵਰਣ ਦੀ ਸ਼ੁੱਧੀ ਦੀ ਗੱਲ ਕਰੋ ਫਿਰ ਤਾਂ ਫਲ ਵਾਲੀ ਗੱਲ ਤਾਂ ਹੈ ਨਹੀਂ ਕੋਈ, ਫਿਰ ਉਹਨੂੰ ਨਹੀਂ ਫਲ ਮਿਲਿਆ, ਫਲ ਤਾਂ ਜਿਹੜੇ ਜੋੜਦੇ ਨੇ ਉਹਨੂੰ ਮਿਲਿਆ। ਜੇ ਅਸੀਂ ਕਹਿੰਦੇ ਵੀ ਘਿਓ ਪਾਤਾ ਸੀ ਵੀ ਭਾਈ, ਪਰਿਆਵਰਣ ਜਿਹੜਾ ਹੈ ਇੰਨਾ ਦੂਸ਼ਿਤ ਨਹੀਂ ਹੋਇਆ ਜਿੰਨਾ ਦੂਸ਼ਿਤ ਬਿਨਾਂ ਘਿਓ ਤੇ ਸਾਡੇ ਤੇ ਹੋ ਜਾਣਾ ਸੀ, ਫਿਰ ਤਾਂ ਜਿਹੜੇ ਜੋੜਦੇ ਲੋਕ ਨੇ ਉਹਨਾਂ ਨੂੰ ਫਲ ਹੈ, ਬੜੇ ਨੂੰ ਕਹਿੰਦਾ ਫਲ ਹੈ, ਉਹਨਾਂ ਦੀ ਹਵਾ ਨਹੀਂ ਖਰਾਬ ਹੋਈ, ਜਿਚੋਂ ਨੇ ਉਠਾ ਲੈਣ ਤੇ ਜਿਹਨਾਂ ਨੇ ਜੀਵਨ ਜਿਹੜੇ ਲੋਕ ਪਬਲਿਕ ਹੈ ਜਿਹਦੇ ਜਾਨ ਜੀਵ ਨੇ ਉਹਨਾਂ ਵਾਲਾ ਬਿਰਤੂ ਨੂੰ ਵਾਲਾ ਖਾਲਾ ਕਰੇ ਬਿਰਤੂ ਨੂੰ ਕੋਈ ਗੱਲ ਨੀ ਹਾਂ
ਜੇ ਮ੍ਰਿਤਕ ਕੋ ਵਿਸ਼ਟਾ ਮਹਿ ਰਵਾਈ ਤਾਂ ਮ੍ਰਿਤਕ ਦਾ ਕਿਆ ਘਟ
ਜਾਏ ਬੜੇ ਬੜੇ ਰਾਜੇ ਹੋਏ ਦੇਖਦੇ ਉਹ ਆਪਣੇ ਵਿਰੋਧੀਆਂ ਨੂੰ ਵੱਢ ਕੇ ਸਿਰ ਦਿੰਦੇ ਤੇ ਸਮਝੇ ਜੀ ਜੇ ਮ੍ਰਿਤਕ ਕੋ ਵਿਸ਼ਟਾ ਮਹਿ ਰਵਾਈ ਵਿਸ਼ਵਾਂ ਦੇ ਵਿੱਚ ਵੀ ਏਦਾਂ ਹੀ ਹੋਇਆ ਕੇਸ ਕਿ ਜਿੱਥੇ ਉਹ ਫੌਜਾਂ ਰਹਿੰਦੀਆਂ ਸੀ ਉੱਥੇ ਟੋਏ ਪੱਟ ਰਹਿੰਦੇ ਸੀ ਬਹੁਤ ਬੜੇ ਬੜੇ ਉਹ ਟੋਏ ਪੱਟ ਕੇ ਉੱਤੇ ਰੱਖ ਕੇ ਤਖਤੇ ਉੱਥੇ ਜੰਮੇ ਬਣ ਜਾਂਦੇ ਸੀ ਲੋਕ ਜਿਵੇਂ ਹੁਣ ਲੈਟਰਾਂ ਬਣਾਈਆਂ ਹੋਈਆਂ ਆਪਣੀਆਂ ਪੜ ਪੜ ਕੇ ਥੱਲੇ ਏਦਾਂ ਪੁਰਾਣੇ ਜ਼ਮਾਨੇ ਜੁੜਦੇ ਸੀ ਗਰਕੀ ਉਹ ਗਰਕੀ ਦੇ ਹੋਰ ਤਾਂ ਬੰਦੇ ਨੂੰ ਜਿਉਂਦੇ ਨੂੰ ਉੱਥੇ ਹੀ ਮਰ ਗਿਆ ਉਹ ਕੀ ਗੁਰਬਾਣੀ ਇਸ ਗੱਲ ਦੀ ਇਜਾਜ਼ਤ ਦਿੰਦੀ ਹੈ ਜੇ ਅਸੀਂ ਇਹ ਕੰਮ ਕੀਤਾ ਇਤਿਹਾਸ ਸੱਚ ਹੈ ਤਾਂ ਉਹਨਾਂ ਦੀ ਬੁੱਧੀ ਭਾਸ਼ਾ ਹੋ ਚੁੱਕੀ ਸੀ ਉਹ ਬੰਦੇ ਦੀ ਜਿਹਨਾਂ ਨੇ ਕੰਮ ਕੀਤਾ ਪਰ ਅਸੀਂ ਤਾਂ ਬੜਾ ਪ੍ਰਚਾਰ ਕਰਦੇ ਹਾਂ ਬਾਂਹ ਘੱਟ ਘੱਟ ਕੇ ਗੁਰਬਾਣ ਤਾਂ ਖਰਾਬ ਹੈਗਾ ਇਤਿਹਾਸ ਨਹੀਂ ਮਾਫ ਕਰਦਾ ਹੁੰਦਾ ਸਿਆਣੇ ਬੰਦੇ ਦੀ ਨੂੰ ਚੁਲਾ ਸਮਝਦੇ ਹੁੰਦੇ ਇਹਦਾ ਮਤਲਬ ਉਹ ਤੁਹਾਡੇ ਅੰਦਰ ਨਫ਼ਰਤ ਸੀ ਉਦੇਸ਼ਾ ਜਵਾਬ ਵਾਲੀ ਗੱਲ ਹੈ ਮ੍ਰਿਤਕ ਕੋ ਸਾਡੇ ਕੋਲ ਲਿਖਿਆ ਹੋਇਆ ਸੀ ਇਹ ਕੰਮ ਨਹੀਂ ਸੀ ਅਸੀਂ ਕਰਨਾ ਤੁਸੀਂ ਨਹੀਂ ਕਰ ਸਕਦੇ ਕੰਮ ਨਫ਼ਰਤ ਵਾਸਤੇ ਕੋਈ ਜਗ੍ਹਾ ਨਹੀਂ ਹੈ ਸਿੱਖੀ ਚ ਜੇ ਗੱਲ ਸੱਚ ਹੈ ਇਤਿਹਾਸ ਚ ਲਿਖੀ ਤਾਂ ਬਹੁਤ ਨਿਕੰਮਾ ਕੰਮ ਸੀ ਉਹ ਘਟੀਆ ਕੰਮ ਸੀ ਗੁਰਮਤ ਖਿਲਾਫ਼ ਕੰਮ ਸੀ ਬਿਸਰਾ ਵਾਲਿਆਂ ਦੀ ਤਾਂ ਵੈਸੇ ਬੁੱਧੀ ਪ੍ਰਸ਼ਨ ਹੋ ਚੁੱਕੀ ਸੀ ਇਹਦੇ ਤਾਂ ਕੋਈ ਦੋ ਰਾਇ ਹੈ ਨਹੀਂ ਹੋ ਨਹੀਂ ਸਕਦੀ ਜਿਹੜੇ ਰਾਜ ਵੱਲ ਪੈ ਗਏ ਸੀ ਉਹਨਾਂ ਦੀ ਬੁੱਧੀ ਭ੍ਰਸ਼ਟ ਹੋ ਚੁੱਕੀ ਸੀ ਸਿੱਖੀ ਚੜ੍ਹਦੇ ਸੀ ਉਹਨਾਂ ਨੇ ਇਹ ਕੰਮ ਉਹਨਾਂ ਨੇ ਤਾਂ ਹੀ ਕੀਤੇ ਜੇ ਮ੍ਰਿਤਕ ਕੋ ਬਿਸ਼ਟਾ ਨੂੰ ਲੜਾਈ
ਤਾਂ
ਮ੍ਰਿਤਕ ਦਾ ਕੀ ਘੱਟ ਗਿਆ ਬਈ ਉਹ ਤਾਂ ਮਰ ਗਿਆ ਆਤਮਾ ਚਲੀ ਗਈ ਬਾਅਦ ਚ ਕੀ ਹੋਊ ਕੀ ਨਾ ਹੋਊ ਕੀ ਫਰਕ ਪੈਂਦਾ ਜੇ ਮਹਾਭਾਰਤ ਦੇ ਵਿੱਚ ਉਹਨਾਂ ਦੇ ਸਰੀਰ ਵੀ ਕਿਸੇ ਦੇ ਸਾਹਮਣੇ ਰੋਂਦੇ ਵੀ ਰਹੇ ਸੰਸਾਰ ਦੀ ਬਦਲੋਬੀ ਤਾਂ ਸੰਸਾਰ ਦਾ ਜਸ ਇਹਦਾ ਧਿਆਨ ਗੁਰਮੁਖ ਰੱਖਦਾ ਗੁਰਮੁਖ ਨਹੀਂ ਰੱਖਦਾ ਗੁਰਬਾਣੀ ਦਾ ਧਿਆਨ ਰੱਖਣ ਨੂੰ ਨਹੀਂ ਕਹਿੰਦੀ ਗੁਰਮੁਖ ਦਾ ਧਿਆਨ ਨਹੀਂ ਰੱਖਦੇ ਸੰਸਾਰ ਦਾ ਜਸ ਜਾਂ ਸੰਸਾਰ ਦਾ ਅਪਜਸ ਸਾਡੇ ਵਾਸਤੇ ਕੋਈ ਮਾਇਨੇ ਨਹੀਂ ਰੱਖਦਾ ਦਰਗਾਹ ਦੇ ਵਿੱਚ ਅਪਜਸ ਨਾ ਹੋਵੇ ਇੰਨਾ ਹੀ ਬਹੁਤ ਹੈ ਜਸ ਹੋਵੇ ਚਾਹੇ ਨਾ ਹੋਵੇ ਜਸ ਦੀ ਭੁੱਖ ਨਹੀਂ ਹੈ ਦਰਗਾਹ ਦੇ ਵਿੱਚ ਪਰ ਅਪਜਸ ਦਾ ਡਰ ਹੈ ਅਪਜਸ ਨਾ ਹੋਵੇ ਇਹਦਾ ਡਰ ਹੈ ਰੱਖਣਾ ਚਾਹੀਦਾ ਜਸ ਦੀ ਭੁੱਖ ਨਹੀਂ ਰੱਖਣੀ ਚਾਹੀਦੀ ਇਹੀ ਭੈ ਹੈ ਇਹਨੂੰ ਕਹਿੰਦੇ ਭੈ ਮੈਨੂੰ ਭਗਤਨ ਹੋਏ ਤੇਰੀ ਦਰਗਾਹ ਦੇ ਜਪ ਜਸ ਨਾ ਹੋ ਜਾਵੇ ਜਸ ਦੀ ਲੋੜ ਨਹੀਂ ਸਾਨੂੰ ਜਸ ਤਾਂ ਕਰਤੇ ਪੁਰਖਦਾ ਹੁਣ ਸਾਡਾ ਹੁਣ ਜਸ ਦੀ ਲੋੜ ਨਹੀਂ ਕਿੱਥੇ ਵੀ ਹੋਵੇ ਨਾ ਇੱਥੇ ਨਾ ਉੱਥੇ ਆਪ ਜਸ ਨਾ ਹੋ ਜਾਵੇ ਇੱਥੇ ਪਿਆ ਹੋਵੇ ਦਰਗਾਹ ਜਲ ਹੋ ਜਾਵੇ ਇੱਥੇ ਤਾਂ ਚੰਗਿਆਂ ਦਾ ਵੀ ਅਪਜਸ ਕਰਦੇ ਰਹੇ ਨੇ ਲੋਕ ਜਿਹੜੀ ਵਿਚਾਰਤਾ ਜਿਹਦੀ ਵਿਚਾਰਤਾ ਦਾ ਸੰਸਾਰ ਨਾਲ ਮੇਲ ਨਹੀਂ ਖਾਂਦੀ ਉਹਦਾ ਅਭਿਆਸ ਕਰਦੇ ਹੁੰਦੇ ਨੇ ਸੰਸਾਰੀ ਲੋਕ ਕਰਦੇ ਰਹਿਣ ਕੀ ਫਰਕ ਪੈਂਦਾ ਭਗਤਾਂ ਦਾ ਕਰਦੇ ਹੀ ਰਹੇ ਉਹਦਾ ਸਾਰਾ ਤਾਲਮੇਲ ਦਰਗਾਹ ਨਾਲ ਹੈ ਬਾਲਕਨ ਨਾਲ ਹੈ ਉਹ ਅਭਿਆਸ ਉਹਦੀ ਨਿਗਾਹ ਚ ਕੋਈ ਅਭਿਆਸ ਵਾਲੀ ਗੱਲ ਨਾ ਹੋ ਜਾਵੇ ਸੰਸਾਰ ਦੀ ਕੋਈ ਦਰਗਾਹ ਦੀ ਲੋੜ ਨਹੀਂ ਸੰਸਾਰ ਦੀ ਖੋਪੜੀ ਉਲਟੀ ਹੈ ਫਿਰ ਸੰਸਾਰ ਦੀ ਖੋਪੜੀ ਦਰਗਾਹ ਨਾਲ ਉਲਟੀ ਹੈ ਸਾਰੀ ਸੋਚ ਉਲਟੀ ਹੈ ਇੱਥੇ ਦੀ
ਕਹਿਤ ਕਬੀਰ ਹੋ ਕਹੋ ਪੁਕਾਰ ਸਮਝ ਦੇਖ ਸਾਖਤ ਗਵਾਰ
ਹੇ ਸਾਖਤ ਗਵਾਰ ਤੂੰ ਸਮਝ ਸਾਰੀ ਗੱਲ ਜਦੋਂ ਕਹਿਤੀ ਇਹਨੂੰ ਦੇਖ ਇਹਨੂੰ ਵਿਚਾਰ ਜੋ ਕਹਿਤਾ ਪਿੱਛੇ ਇੱਥੇ ਵਿਚਾਰ ਕਰ ਸਾਕਤ ਵਿਚਾਰ ਕਈ ਕਰਦਾ ਹੁੰਦਾ ਸਾਕਤ ਬਹੁਤ ਤਕੜੀ ਸ਼ਰਾਬ ਪੀਂਦਾ ਹੁੰਦਾ ਗੁਰਮਤ ਮਦ ਪੀਤੀ ਹੁੰਦੀ ਹੈ ਉਹ ਮਦ ਹੋਸ਼ ਹੁੰਦਾ ਸਾਕਤ ਗਵਾਰ ਮਦ ਹੋਸ਼ ਹੈ ਤੂੰ ਇਹਨੂੰ ਸਮਝ ਗੱਲ ਇਹਨੂੰ ਕੀ ਕਹਿਤਾ ਇਹਨੂੰ ਵਿਚਾਰ ਕਰ ਸਾਕਤ ਗਵਾਰ ਹੈ ਮੂਰ ਹੈ ਤੂੰ ਮੂਰਖ ਹੈ ਤੂੰ ਬੇਵਕੂਫ ਹੈ ਤੂੰ ਅਸਲ ਜਿੱਦਾਂ ਪੰਡਿਤ ਨੂੰ ਕਿਹਾ ਉਸ ਵੇਲੇ ਇਹ ਗੱਲ ਇਹ ਆ ਜਿਹੜੇ ਬਨਾਰਸ ਕੇ ਠੰਗ ਤੇ ਉਹਨਾਂ ਵੱਲ ਇਸ਼ਾਰਾ ਕਰਕੇ ਕਹਿੰਦਾ ਜਿਹੜੇ ਲੋਕਾਂ ਦੇ ਗੁਰੂ ਬਣੇ ਬੈਠੇ ਨੇ ਉਲਟੇਰਾ ਪਾ ਰਹੇ ਨੇ ਉਹਨਾਂ ਨੂੰ ਕਹੀ ਹੋਈ ਗੱਲ ਹੈ ਸਾਰੀ ਉਹ ਸਮਝ ਤੂੰ ਸਾਕਤ ਪਾਉਣਾ ਛੱਡ ਦੇ ਪੁੱਤ ਬਾਪ ਦੀ ਪੜ੍ਹਾਈ ਜਿਹੜੀ ਪੜ੍ਹਾਉਣੀ ਛੱਡ ਦੇ ਸਾਡੇ ਜਨਤਾ ਦੇ ਵਾਸਤੇ ਨਹੀਂ ਹੈ ਕੁਛ ਸਮਝ
ਦੇਖ ਸਾਕਤ ਗਵਾਰ
ਦੇਖ ਸਾਕਤ ਗਵਾਰ ਸਮਝ ਕੇ ਤਾਂ ਦੇਖ ਜੋ ਮੈਂ ਕਿਹਾ ਸਾਕਤ ਗਵਾਰ ਬਣਿਆ ਲੈਣਾ ਕੀ ਹੈ ਦੇਣਾ
ਦੂਜੇ ਭਾਏ ਬਹੁਤ ਘਰ ਗੱਲ ਹੈ ਰਾਮ ਭਗਤ ਹੈ ਸਦਾ ਸੁਹਾਲੇ
ਦੂਜੇ ਭਾਏ ਬਹੁਤ ਘਰ ਗੱਲ ਹੈ ਕਿਹਨੂੰ ਕਹਿ ਰਿਹਾ ਸਾਕਤ ਗਵਾਰ ਨੂੰ ਕਹਿ ਰਿਹਾ ਆਏ ਮਾਇਆ ਦੀ ਭੁੱਖ ਪੈਦਾ ਕਰਤੀ ਨਾ ਦੂਜੇ ਭਾਏ ਲੋਕਾਂ ਦੇ ਅੰਦਰ ਅਰਿਧੀਆਂ ਸਿੱਧੀਆਂ ਦੀ ਭੁੱਖ ਪੈਦਾ ਹੋ ਗਈ ਭੁੱਖੇ ਭਗਤ ਨੇ ਸੀਜਾ ਇਹ ਮਾਇਆ ਦੀ ਭੁੱਖ ਨੇ ਤੇਰੀ ਜਿਹੜੀ ਪ੍ਰਚਾਰ ਆ ਸਾਕਤ ਗਵਾਰ ਦਾ ਇਹ ਬਹੁਤ ਘਰ ਗਾਲ ਤੇ ਪੁੱਤ ਪਾਪ ਦੇ ਪ੍ਰਚਾਰ ਨੇ ਬਹੁਤ ਘਰ ਗਾਲ ਤੇ ਹਾਂਜੀ
ਰਾਮ ਭਗਤ ਨੇ ਸਦਾ ਸੁਖਾਲੇ
ਜਿਹੜੇ ਰਾਮ ਦੇ ਭਗਤ ਨੇ ਸਦਾ ਸੁਖਾਲੇ ਨੇ ਰਾਮ ਭਗਤ ਨਹੀਂ ਆਇਆ ਹੈ ਰਾਮ ਭਗਤ ਨਹੀਂ ਹੈ ਰਾਮ ਰਾਮ ਉੱਚਰ ਰਿਹਾ ਰਾਮ ਭਗਤ ਦੇ ਨਾਲ ਬਾਬਣ ਪੰਡਿਤ ਰਾਮ ਭਗਤ ਨਹੀਂ ਹੁੰਦਾ ਜੇ ਪੰਡਿਤ ਰਾਮ ਭਗਤ ਹੁੰਦਾ ਪੰਡਿਤ ਰਾਮ ਭਗਤ ਹਾਂ ਰਾਮ ਚੰਦਰ ਤਾਂ ਵੈਸੇ ਪੰਡਿਤ ਦਾ ਚੇਲਾ ਹੈ ਭਗਤ ਕਿੱਥੇ ਕਿਉਂ ਹੋਈ ਰਾਮ ਭਗਤ ਪੰਡਿਤ ਰਾਮਚੰਦ ਦਾ ਚੇਲਾ ਜਿਵੇਂ ਪੰਡਿਤ ਕਹਿੰਦੇ ਉਹ ਗੱਲ ਬੋਲਦਾ ਉਹਦੀ ਪੰਡਿਤ ਨੇ ਆ ਕੇ ਕਿਹਾ ਮੇਰਾ ਬੁੱਢਾ ਤਾਂ ਮਰ ਗਿਆ ਕਿਸੇ ਦੀਜ ਨੇ ਭਗਤੀ ਕਰ ਲਈ ਜਿਹੜੇ ਚੱਲ ਪਿਆ ਟੋਲ ਵੀ ਦੀਜ ਕਿੱਥੇ ਤੂੰ ਫੜਦੇ ਆ ਭਗਤੀ ਤੋਂ ਹਟਾਈਏ ਚੇਲਾ ਹੋਇਆ ਪੰਡਿਤ ਦਾ ਚੇਲੇ ਦੀ ਭਗਤੀ ਕਰੀ ਦਿਖਦੀ ਹੈ ਰਾਮ ਨੂੰ ਤਾਂ ਉਹਨੇ ਤਿਲਕ ਨਹੀਂ ਦਿੱਤਾ ਉਹਨੂੰ ਸੀਤਾ ਰਾਮ ਨੂੰ ਲੱਗ ਗਿਆ ਸੀ ਪਿਆ ਲੈ ਗਿਆ ਸੀ ਉਹਨੂੰ ਨਹੀਂ ਸੀ ਮਾਰਨਾ ਰਾਮਚੰਦਰ ਨੇ ਗਲਤੀ ਕੀਤੀ ਅਸੀਂ ਇਹਨੂੰ ਜਿਹੜੀ ਸੈਰਾਮਣੀ ਜਿਹੜੀ ਤਾਜ ਦੀ ਜਦੋਂ ਰਾਜ ਮਿਲਿਆ ਦੁਬਾਰਾ ਰਾਮਚੰਦਰ ਨੂੰ ਸ਼ਾਮਿਲ ਹੋਣ ਤੱਕ ਰਾਜ ਦਿੱਤਾ ਪੰਡਤਾਂ ਨੇ ਅਸੀਂ ਕਿਹੜੇ ਭੇਜਣ ਕਿਹੜੇ ਬ੍ਰਾਹਮਣ ਮਾਰਤਾ ਭਗਤ ਨੇ ਰਾਮ ਦੇ ਇਹ ਤਾਂ ਜੇ ਰਾਵਣ ਜਿੱਤ ਜਾਂਦਾ ਖੁਸ਼ੀ ਤਾਂ ਉਹਨੂੰ ਜਦ ਹੋਣੀ ਸੀ ਕੀ ਕਰਦੇ ਵਿਚਾਰੇ ਜਿੱਤ ਗਿਆ ਰਾਮਚੰਦਰ ਮਜਬੂਰੀ ਨੂੰ ਰਾਮ ਨੂੰ ਅਪਣਾਉਣਾ ਪਿਆ ਇਹ ਤਾਂ ਇਹਨਾਂ ਦੀ ਮਜਬੂਰੀ ਆ ਅਯੋਧਿਆ ਦਾ ਮਸਲਾ ਨਾ ਅਯੋਧਿਆ ਤੇ ਰਾਮ ਤੇ ਕੀ ਲੈਣਾ ਤੇ ਚੜਾਵੇ ਦੀ ਗੱਲ ਹੈ ਸਾਰੀ ਇਹਨਾਂ ਨੇ ਕੀ ਲੈਣਾ ਰਾਮ ਤੇ ਕੀ ਲੈਣਾ ਅਯੋਧਿਆ ਤੇ ਗੱਲ ਤਾਂ ਚੜਾਵੇ ਦੀ ਹੈ ਅਰਬਾਂ ਰੁਪਈਏ ਇਕੱਠੇ ਹੋ ਗਏ ਉਹਦੇ ਬੁੱਢੇ ਦੇ ਲੋਕ ਤੇ ਉਹਦੇ ਨਾਮ ਦੇ ਸਾਸਤ ਕਰ ਲੈਣਗੇ ਇਹ ਗੱਲਾਂ ਤਾਂ ਸਟਾਰਟ ਹੁੰਦੇ ਨੇ ਲੋਕਾਂ ਦੇ ਇਹਨਾਂ ਦੇ ਹਾਂਜੀ
ਜਲ ਮੈਂ ਮੀਨ ਮਾਇਆ ਕੇ ਵੇਧੇ ਦੀਪਕ ਪਤੰਗ ਮਾਇਆ ਕੇ ਛੇਦੇ
ਜਲ
ਮੈਂ ਮੀਨ ਮਾਇਆ ਕੇ ਵੇਧੇ
ਜਿਵੇਂ ਜਲ ਦੇ ਵਿੱਚ ਮੱਛੀ ਹੈ ਮੱਛੀ ਪਾਣੀ ਤਾਂ ਅਲੱਗ ਨਹੀਂ ਹੋ ਸਕਦੀ ਮਾਇਆ ਕੇ ਵੇਧੇ ਹੀ ਹੈ ਮਾਇਆ ਨਾਲ ਜੁੜੀ ਹੋਈ ਹੈ ਹੁਣ ਪਤਾ ਬਾਲ ਮਰ ਜੂਗੀ
ਦੀਪਕ ਪਤੰਗ ਮਾਇਆ ਕੇ ਛੇਦੇ
ਪਤੰਗ ਔਰ ਦੀਪਕ ਦੀਪਕਾ ਪਤੰਗਾ ਆਉਂਦਾ ਦੀਵੇ ਨਾਲ ਪ੍ਰੇਮ ਕਰਦਾ ਮੱਛੀ ਪਾਣੀ ਨਾਲ ਪ੍ਰੇਮ ਕਰਦੀ ਹੈ ਭਾਵੇਂ ਦੀਵਾ ਜਾਲ ਦਿੰਦਾ ਮਾਇਆ ਦਾ ਛੇਦ ਮਾਇਆ ਦਾ ਪ੍ਰੇਮ ਤਾਂ ਐਸਾ ਹੀ ਹੈ
കാമമായ കുറ്റർക്കോ വ്യാപ്ത എന്തും